दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे हो। इतिहास इथों तक पहुंचा है कि सतगुरु गोविंद सिंह सच्चे पातशाह जी कहिंदे ने कि जेकर मैं अपना प्रसादी हाथी भीमचंद नूं मंगवां दे भी दिता तां वी उसने बाद दे विच हाथी नूं मोड़ना नहीं है, इस करके जंग लड़ना पवेगा। ते जेकर मना करदा हां हाथी नहीं देंदा ते तां वी जंग होवेगा, इस करके सतगुरां ने विचार कीती है कि मैनूं मना करना चाहिदा है, हाथी देना नहीं चाहिदा। कल इथों तक कथा पहुंची सी, अज इथों ही अगे मैं प्रारंभ करदा हां। इम विचार कर जग गोर पाखा आन्यो सिख गज तारे अबे लाखा। ग्रंथाकार भाई संतोख सिंह जी लिखते ने कि सतगुरु गोविंद सिंह सच्चे पातशाह जी ने इस तरह की विचार की है, ते फिर सतगुरां ने वचन किया कि ए जो सानू हाथी अर्पण किया है ए सिख ने बड़ी भावना नु धारण करके अर्पण किया। राख निकट उचित एह गुर को एव मनोरथ ठान्यो युर को। सतगुरु जी कहिंदे ने कि जो असाम दा राजा सी रतन राय उन्हें हाथी भेटा अर्पण किया ते मन दे विच उसने इस तरह दे मनोरथ नु धारण किया सी कि सतगुरु जी हमेशा ही इस हाथी नु अपने चरणा दे विच ही रखन। नहीं अपर को दैबे करें परचें आप के ऊपर चरें। उस दे मन दी यही भावना सी कि हाथी होर किसे नु भी सतगुरु जी ना देन, एदे नाल सतगुरु जी आप ही परचे रहन, एदी सवारी भी आप ही करन। अनक जतन ते दुलब बडेरो आन दूर ते दर्शन हेरो। सतगुरु जी कहिंदे ने कि अनेकां यतना दे नाल दुर्लभ जिहड़ा हाथी सी ओह लैके आया ते उसने आण के सानू अर्पण कीता। गौर कर सदा नेम एह रहियो रचै सो तिम जिम प्रेमी चाहियो। हुण सतगुरु गोविंद सिंह सच्चे पातशाह जी राजे भीमचंद दे दूत नूं कहिंदे ने के गुरु दे घर दे विच हमेशा ए निजम रहा है, चाहे सो तिम जिम प्रेमी चाहियो, भाव के सतगुरु जी प्रेमी दी इच्छा नु जरूर पूरा करदे ने, भाव के जेकर किसे प्रकार दी किसे सिख प्रेमी दी मंग हुंदी है ते सतगुरु जी कदे भी उस दी मंग नु ठकराउंदे ने। सिख को सफल मनोरथ करें सो विसार कब नहीं पर हरें। ਇਸ ਕਰਕੇ ਸਤਿਗੁਰੂ ਜੀ ਰਾਜੇ ਭੀਮ ਚੰਦ ਦੇ ਦੂਤ ਨੂੰ ਕਹਿੰਦੇ ਨੇ ਕਿ ਉਸ ਸਿੱਖ ਦੇ ਮਨ ਦੇ ਮਨੋਰਥ ਨੂੰ ਅਸੀਂ ਪੂਰਿਆਂ ਕਰਾਂਗੇ, ਉਸ ਗੱਲ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ, ਇਸ ਕਰਕੇ ਹਾਥੀ ਮੈਂ ਹੋਰ ਕਿਸੇ ਨੂੰ ਨਹੀਂ ਦੇ ਸਕਦਾ। ਯਾਂ ਤੇ ਕਹੋ ਨਿਪਤ ਸੰਗ ਜਾਈ, ਅਪਰ ਏਕ ਹਮ ਢਿੱਗ ਗਰ ਰਾਈ। ਇਸ ਕਰਕੇ ਸਤਿਗੁਰੂ ਜੀ ਦੂਤ ਨੂੰ ਕਹਿੰਦੇ ਨੇ ਕਿ ਆਪਣੇ ਰਾਜੇ ਭੀਮ ਚੰਦ ਨੂੰ ਜਾ ਕੇ ਕਹਿ ਦੇਵੋ ਕਿ ਪ੍ਰਸਾਦੀ ਹਾਥੀ ਤੇ ਮੈਂ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਨੂੰ ਦੇ ਨਹੀਂ ਸਕਦਾ, ਪਰ ਜੇਕਰ ਹਾਥੀ ਦੀ ਹੀ ਲੋੜ ਹੈ ਤੇ ਸਾਡੇ ਕੋਲ ਇੱਕ ਹੋਰ ਵੀ ਬਹੁਤ ਵਧੀਆ ਹਾਥੀ। ਬੋਜੋ ਨਿਜ ਰਾਜੇ ਲੈ ਜਾਵੋ, ਸਗਿਅਨ ਲਾਗੀ ਕੋ ਦਰ ਸਾਵੋ। ਸਤਿਗੁਰੂ ਜੀ ਦੂਤ ਨੂੰ ਕਹਿੰਦੇ ਨੇ ਕਿ ਰਾਜੇ ਭੀਮ ਚੰਦ ਨੂੰ ਜਾ ਕੇ ਪੁੱਛ ਲਵੋ ਕਿ ਜੇਕਰ ਹੋਰ ਹਾਥੀ ਦੇ ਨਾਲ ਕੰਮ ਚੱਲਦਾ ਹੈ, ਅਸੀਂ ਦੂਸਰਾ ਹਾਥੀ ਦੇ ਦਿੰਦੇ ਹਾਂ, ਉਹ ਸਾਰੇ ਰਿਸ਼ਤੇਦਾਰੀ ਦੇ ਬਰਾਦਰੀ ਦੇ ਲੋਕਾਂ ਨੂੰ ਭਾਵੇਂ ਦਿਖਾ ਦੇਵੋ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਵਾਬ ਦਿੱਤਾ। ਘਟ ਘਟ ਦੀ ਜਾਣਨੇ ਹਾਰ ਗੁਰਜੀ, ਪੇਸ਼ ਜਾਣ ਕਾਨੂੰ ਚਤਰਾਈਆਂ ਨੇ। ਹੱਸ ਆਖਦੇ ਸੁਣੋ ਵਕੀਲ ਸਾਹਿਬ, ਗੱਲਾਂ ਸੱਚ ਜੋ ਤੁਸੀਂ ਸੁਣਾਈਆਂ ਨੇ। ਚੀਜ਼ਾਂ ਸਾਡੀਆਂ ਨਹੀਂ ਜੋ ਦੇ ਦਈਏ, ਸਿੱਖਾਂ ਗੁਰ ਗੱਦੀ ਨੂੰ ਚੜਾਈਆਂ ਨੇ। ਸਾਡੀ ਚੀਜ਼ ਜਿਹੜੀ ਲੈ ਜਾਓ ਤੁਸੀਂ, ਸਭ ਹਾਜ਼ਰ ਨਹੀਂ ਲੁਕਾਈਆਂ ਨੇ। ਹਾਥੀ ਮਕਨਾ ਤੇ ਕੋੜੇ ਹੋਰ ਜਿੰਨੇ, ਮੁੱਲ ਅਸਾਂ ਜੋ ਹੋਰ ਮੰਗਾਈਆਂ ਨੇ। ਲੈ ਜਾਓ ਬੇਸ਼ੱਕ ਕਰਤਾਰ ਸਿੰਘਾ, ਚੀਜ਼ਾਂ ਵਰਤਨੇ ਲਈ ਬਣਾਈਆਂ ਨੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਜੋ ਪ੍ਰਸਾਦੀ ਹਾਥੀ ਅਰਪਣ ਕੀਤਾ ਹੈ, ਉਸ ਰਾਜੇ ਦੇ ਮਨ ਦੀ ਭਾਵਨਾ ਸੀ ਕਿ ਤੁਸੀਂ ਆਪ ਸਵਾਰੀ ਕਰਿਓ, ਇਸ ਨੂੰ ਦਿੱਤਾ ਨਾ ਜਾਵੇ, ਉਹ ਤੇ ਹਾਥੀ ਦੇ ਨਹੀਂ ਸਕਦੇ। ਸਤਿਗੁਰੂ ਜੀ ਦੂਤ ਨੂੰ ਕਹਿੰਦੇ ਨੇ ਕਿ ਰਾਜੇ ਨੂੰ ਪੁੱਛ ਲਓ, ਜੇਕਰ ਹੋਰ ਸਾਡੇ ਕੋਲੋਂ ਕੋਈ ਹਾਥੀ ਮੰਗਦਾ ਅਸੀਂ ਦੇ ਦਿੰਨੇ ਆ, ਜੇਕਰ ਕਿਸੇ ਘੋੜੇ ਦੀ ਲੋੜ ਹੈ ਅਸੀਂ ਉਹ ਵੀ ਦੇ ਦੇਵਾਂਗੇ, ਪਰ ਪ੍ਰਸਾਦੀ ਹਾਥੀ ਅਸੀਂ ਦੇ ਨਹੀਂ ਸਕਦੇ, ਅਸੀਂ ਇਸ ਗੱਲ ਤੋਂ ਮਜਬੂਰ ਆ, ਵਚਨਬੱਧ ਹਾਂ। ਸੁਣ ਕਰ ਤੂਸ਼ਣ ਦੂਤ ਕਰੀ ਹੈ, ਜਾਨੀ ਗੁਰ ਨਹੀਂ ਦੇਤ ਕਰੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਫੇਰ ਦੂਤ ਨੇ ਚੁੱਪ ਨੂੰ ਧਾਰਨ ਕੀਤਾ, ਮਨ ਦੇ ਵਿੱਚ ਸੋਚਣ ਲੱਗਾ ਕਿ ਲੱਗਦਾ ਹੈ ਕਿ ਗੁਰੂ ਨੇ ਪ੍ਰਸਾਦੀ ਹਾਥੀ ਦੇਣਾ ਨੇ। ਰੁੱਖ ਕੋ ਦੇਖਦ ਰੁਖ ਸਦ ਹੋਯੋ, ਬੰਧਨ ਕਰ ਗਮਨਿਓ ਮਗ ਜੋਯੋ। ਸਤਿਗੁਰਾਂ ਦੇ ਰੁੱਖ ਨੂੰ ਦੇਖ ਕੇ ਫਿਰ ਉਸ ਨੇ ਜਾਣ ਦੀ ਆਗਿਆ ਮੰਗੀ ਹੈ, ਸਤਿਗੁਰਾਂ ਨੇ ਜਾਣ ਦੀ ਆਗਿਆ ਦਿੱਤੀ, ਨਮਸਕਾਰ ਕਰਦਾ ਹੋਇਆ ਉਹ ਚਲਿਆ ਗਿਆ। ਹਿਰਦੈ ਬਸੂਰਤ ਮੁਖ ਮੁਰ ਜਾਵਤ, ਬਾਣੀ ਉਹਨਾਂ ਕਾਰਜ ਜਾਤ ਲਜਾਵਤ। ਨਾਲੇ ਤੁਰਿਆ ਜਾਂਦਾ ਨਾਲੇ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਝੁਰਦਾ ਹੈ, ਉਹਦਾ ਜਿਹੜਾ ਚਿਹਰਾ ਹੈ ਬਹੁਤ ਹੀ ਜ਼ਿਆਦਾ ਮੁਰਝਾਇਆ ਹੋਇਆ ਤੇ ਮਨ ਦੇ ਵਿੱਚ ਸੋਚਦਾ ਜਾਂਦਾ ਕਿ ਰਾਜੇ ਭੀਮ ਚੰਦ ਨੇ ਜਿਹੜਾ ਮੈਨੂੰ ਕੰਮ ਆਖਿਆ ਸੀ ਮੈਂ ਉਹ ਕੰਮ ਪੂਰਾ ਨਹੀਂ ਕਰ ਸਕਿਆ। ਮਨ ਦੇ ਵਿੱਚ ਸ਼ਰਮਿੰਦਗੀ ਮਹਿਸੂਸ ਕਰਦਾ। ਅੰਤਰ ਜਾਮੀ ਗੁਰ ਕੋ ਜਾਣਾ, ਗਿਰ ਪਤ ਕੋ ਸਭ ਕਪਟ ਬਖਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਸ ਨੇ ਜਾਣਿਆ, ਰਾਜੇ ਭੀਮ ਚੰਦ ਨੇ ਜਿਹੜਾ ਕਪਟ ਦਾ ਜਾਲ ਵਿਛਾਇਆ ਹੋਇਆ ਸੀ ਉਹ ਸਮਝ ਗਿਆ ਕਿ ਸਤਿਗੁਰੂ ਜੀ ਉਸ ਨੂੰ ਪਛਾਣ ਗਏ। ਜਾਏ ਪਰਵੇਸ਼ੋ ਆਪਣੇ ਪੁਰ ਮੈਂ, ਅਨਕ ਕਲਪਨਾ ਠਾਨਤ ਔਰ ਮੈਂ। ਇਸੇ ਤਰ੍ਹਾਂ ਵਾਪਸ ਰਾਜੇ ਦਾ ਦੂਤ ਪਹੁੰਚ ਗਿਆ ਹੈ, ਅਨੇਕਾਂ ਹੀ ਪ੍ਰਕਾਰ ਦੀਆਂ ਜਿਹੜੀਆਂ ਕਲਪਨਾ ਨੇ ਉਹਨਾਂ ਨੂੰ ਸੋਚਦਾ ਹੋਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਭੀਮ ਚੰਦ ਸੈਲੰਦਰ ਜਬ ਬੈਠੋ ਸਭਾ ਬਿਲੰਦ, پہنچو جائے وکیل تب بندت گیو نرند. گرنتھاکر بھائی سنتوکھ سنگھ جی لکھتے نے کہ راجے بھیم چند دا دوت جدو سبھا دے وچ پہنچیا ہے تے راجے بھیم چند نو جا کے اس نے نمسکار کیتی. دیکھت بولیو مکھ مر جایو لکھیت کری نہیں سنگ لیایو. جدوں دوت دے چہرے دے وال راجے بھیم چند نے دیکھیا تے دیکھیا کہ چہرہ تے بڑا مرجایا ہوا ہے. کہندا ہے راجا کہ لگدا ہے کہ کام سوریا نہیں ہے تو مرجائے چہرے دے نال پہنچے. کم گور پاکھیو دیہ بتائی رکھی کہ نہیں موہ بڑے آئی. بھیم چند دوت نو کہندا ہے کہ کس طریقے دے نال گرو نے اگوں آکھیا ہے میری مان تے وڈیائی نو اس نے رکھیا ہے کہ نہیں رکھیا. لکھیو کہ نہیں بگرن تے تراسا کینس دیش ہمارے باسا. کہندا کہ جڑے گرو نے میری ریاست دے وچ اپنے مقام نو ٹکانے نو بنایا ہویا ہے کہ اس نے یہ ڈر نہیں منیا کہ میرے نال وگڑن دا کی انجام ہوئے گا. کدوں یار بل اہے نوین گرب کین ہتھیار لین. راجہ کہندا کہ جاں پھر ہو سکدا ہے کہ نمی نمی گرو دی عمر ہے اس نے ہنکار نو تارن کیتا ہووے تے یدھ لڑن دی نیتی بنائی ہووے. بھیم چند تے سن کہ دوت گر بیٹھو بن کہ پر ہوت. جدو راجے بھیم چند نے اپنے دوت نو اس طرح دیا گلاں آکھیاں تے پھر اگوں جڑا دوت ہے وہ کہندا ہے گر بیٹھو بن کے پر ہوت. ہے راجا صاحب جڑا گرو ہے وہ تے اندر دیوتے دے وانگ راجا بن کے بیٹھے. کہاں تراس تس کے من ماہی رنگ پرسنگ جنگ کے جاہی. کہندا ہے کہ کسی بھی پرکار دا او دے من دے وچ تہاڈا کوئی بھی ڈر نہیں ہے. رنگ پرسنگ جنگ کے جاہی جنگ دے پرسنگ جنہ دے وچ نے او پریم والے نے پاو کے گرو نو کسی دا کوئی خوف نہیں ہے کوئی پہ نہیں. تہ لوکن تے سنیو برتنت تیرن بدیا سدا کرنت. کہندا ہے کہ اتھوں دے رہن والے لوکاں تو اے گل سنی ہے کہ تیر ودیا دا بہت زیادہ گرو ابھیاس کردا ہے. کتھا پرانن تے جم سنے تیم سر گن کو تن تے ہن. کہندا ہے کہ جویں اسیں سندے آئے ہاں پرانے گرنتھاں دے وچوں اسی طریقے دے نال گرو تیر ودیا دا ابھیاس کردا ہے تے تیر اندازی دے وچ او بڑا ماہر ہے. پکھیو نین تے تتھا سنائے بڑ بڑ دری مکھ دے پتائے. اکھاں دے نال اوناں دی اس گل نوں دیکھ کے وی آیا ہاں بڑ بہادری مکھ دے پتائے پاو کہ اوناں دے مکھڑے تے ہی اس طرح دی چمک ہے کہ جویں باہو بل وڈے بہادر ہوں. کہوں کماں میں تم پی دیکھا ادک یوگرتا تبو پریکھا. دوت کہندا ہے کہ ہور میں بہت ہی ساری گلاں دا کی بیان کراں کیونکہ تسی وی تے اوتھے گئے سی تسی وی سارا کچھ دیکھ کے آئے ہو پر کے اس گل دی کیتی ہوئی ہے. بہو پرکار میں بات سنائی تم دش تے بہو کین بڑائی. دوت کہندا ہے کہ میں بہت طرح دیاں گلاں کیتیاں تہاڈے والوں گرو دیاں بہت ساریاں وڈیائیاں وی کیتیاں. کرامات صاحب جو ہیں سب انتر کی گت کو لہیں. پر راجے نو دوت کہندا ہے کہ اوتے کراماتی نے اونا دے وشتے عجمتا نے اس کر کے میری گل اونا تے کوئی اثر نہیں کر سکی. نب ہے کپٹ کہاں تین سنگ جان لئی نہیں مرے متنگ. کہندا ہے کہ ساڈی کپڑ دی جڑی گل سی ਉਹਨਾਂ ਨੇ ਬੁੱਝ ਲਈ। ਉਹਨਾਂ ਨੂੰ ਪਤਾ ਇਸ ਗੱਲ ਦਾ ਲੱਗਿਆ ਹੋਵੇਗਾ ਕਰਾਮਾਤ ਦੇ ਨਾਲ ਕਿ ਹਾਥੀ ਇਹਨਾਂ ਨੇ ਮੰਗਵਾ ਲੈ ਤੇ ਜਾਣਾ ਹੈ ਪਰ ਵਾਪਸ ਨਹੀਂ ਮੋੜਨਾ। ਮਮ ਜਾ ਚਾਹ ਕੋ ਸੁਣ ਫੁਰਮਾਇਓ, ਨਿਪ ਸ਼ਰਦਾਲੂ ਦੂਰ ਤੇ ਆਇਓ। ਰਾਜੇ ਭੀਮ ਚੰਦ ਨੂੰ ਦੂਤ ਕਹਿੰਦਾ ਕਿ ਜਦੋਂ ਮੈਂ ਤੁਹਾਡੇ ਵੱਲੋਂ ਹਾਥੀ ਦੀ ਮੰਗ ਕੀਤੀ ਤੇ ਮੇਰੀ ਮੰਗ ਨੂੰ ਸੁਣ ਕੇ ਉਹਨਾਂ ਨੇ ਅੱਗੋਂ ਮੈਨੂੰ ਇਸ ਤਰ੍ਹਾਂ ਆਖਿਆ ਕਿ ਦੂਰ ਤੋਂ ਸਾਡਾ ਰਾਜਾ ਇੱਕ ਸ਼ਰਧਾਲੂ ਆਇਆ ਸੀ। ਅਰਪਤ ਗਜ ਕੋ ਬਿਨੈ ਉਚਾਰੀ, ਪੁਰੋ ਕਾਮਨਾ ਗੁਰੂ ਹਮਾਰੀ। ਕਹਿੰਦਾ ਕਿ ਗੁਰੂ ਨੇ ਆਖਿਆ ਕਿ ਉਸ ਸ਼ਰਧਾਲੂ ਨੇ ਨਾਲੇ ਤੇ ਪ੍ਰਸਾਦੀ ਹਾਥੀ ਸਾਨੂੰ ਅਰਪਣ ਕੀਤਾ ਤੇ ਨਾਲ ਦੀ ਨਾਲ ਉਸ ਨੇ ਇਹ ਅਰਜ ਵੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੇਰੇ ਮਨ ਦੀ ਜਿਹੜੀ ਕਾਮਨਾ ਹੈ ਉਹਨੂੰ ਤੁਸੀਂ ਜ਼ਰੂਰ ਪੂਰਿਆਂ ਕਰਨਾ। ਅਪਰ ਕਿਸੇ ਕੋ ਗਜ ਨਹੀਂ ਦੀਜੈ, ਨਿਜ ਸਮੀਪ ਹੀ ਰਾਖਣ ਕੀ ਜੈ। ਗੁਰੂ ਨੇ ਆਖਿਆ ਕਿ ਸ਼ਰਧਾਲੂ ਨੇ ਮੰਗ ਕੀਤੀ ਸੀ ਕਿ ਸੱਚੇ ਪਾਤਸ਼ਾਹ ਜਿਹੜਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਹ ਹਾਥੀ ਅਰਪਣ ਕੀਤਾ ਹੈ ਇਹ ਕਿਸੇ ਵੀ ਸਿੱਖ ਸੇਵਕ ਨੂੰ ਤੁਸੀਂ ਨਹੀਂ ਦੇਣਾ, ਆਪਣੇ ਕੋਲ ਹੀ ਰੱਖਣਾ ਹੈ ਤੇ ਇਹਦੀ ਜਿਹੜੀ ਵਰਤੋਂ ਹੈ ਤੁਸੀਂ ਆਪ ਹੀ ਕਰਨੀ ਹੈ। ਆਪਾਂ ਸਾਰੇ ਹੀ ਇਸ ਗੱਲ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਹਾਂ ਕਿ ਜਦੋਂ ਵੀ ਕੋਈ ਸਿੱਖ ਬੜੀ ਸ਼ਰਧਾ ਦੇ ਨਾਲ ਤੇ ਪ੍ਰੇਮ ਦੇ ਨਾਲ ਕੋਈ ਸਤਿਗੁਰੂ ਜੀ ਦੇ ਵਾਸਤੇ ਚੀਜ਼ ਤਿਆਰ ਕਰਕੇ ਲਿਆਉਂਦਾ ਹੈ ਤੇ ਉਹਦੇ ਮਨ ਦੇ ਵਿੱਚ ਇਹੀ ਭਾਵਨਾ ਹੁੰਦੀ ਹੈ ਕਿ ਜਿਹੜੀ ਮੈਂ ਚੀਜ਼ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਪਣ ਕੀਤੀ ਹੈ ਸਤਿਗੁਰੂ ਜੀ ਉਸ ਨੂੰ ਅੰਗੀਕਾਰ ਕਰਨ ਭਾਵ ਕੇ ਆਪ ਵਰਤਣ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੇ ਤੇ ਮੰਗ ਹੀ ਇਹ ਕੀਤੀ ਸੀ ਕਿ ਹਾਥੀ ਤੁਸੀਂ ਆਪ ਰੱਖਣਾ ਹੈ, ਆਪ ਇਹਦੀ ਸਵਾਰੀ ਕਰਨੀ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਤੇ ਬਹੁਤ ਸਾਰੇ ਪਹਿਲਾਂ ਵੀ ਹਾਥੀ ਸਨ। ਇਸ ਕਰਕੇ ਸਤਿਗੁਰਾਂ ਦੇ ਕੋਲ ਚੀਜ਼ਾਂ ਤੇ ਪਹਿਲਾਂ ਵੀ ਮੌਜੂਦ ਹੁੰਦੀਆਂ ਨੇ, ਇਸ ਕਰਕੇ ਨਵੀਆਂ ਜਾਂ ਬਹੁਤ ਸਾਰੀਆਂ ਚੀਜ਼ਾਂ ਸਤਿਗੁਰੂ ਜੀ ਸਿੱਖਾਂ ਨੂੰ ਪ੍ਰਦਾਨ ਕਰ ਦਿੰਦੇ ਨੇ। ਪਰ ਉਸ ਦੇ ਮਨ ਦੀ ਭਾਵਨਾ ਇਹ ਸੀ ਕਿ ਕਿਸੇ ਨੂੰ ਦਿੱਤਾ ਨਾ ਜਾਵੇ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਸੰਗ ਨੇ ਕਿ ਬਹੁਤੇ ਸਾਰੇ ਵਧੀਆ ਕੀਮਤ ਦੇ ਜਿਹੜੇ ਘੋੜੇ ਸੀ ਜਿਹੜੇ ਕਿ ਸੰਗਤਾਂ ਦੇ ਵੱਲੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ ਜਾਂਦੇ ਸਨ ਉਹ ਸਤਿਗੁਰੂ ਜੀ ਸਿੱਖਾਂ ਨੂੰ ਦੇ ਕੇ ਖੁਸ਼ ਕਰਦੇ ਸਨ। ਇਸ ਤਰ੍ਹਾਂ ਦੀ ਵਾਰਤਾ ਦੂਤ ਭੀਮ ਚੰਦ ਨੂੰ ਸੁਣਾ ਰਿਹਾ। ਯਾਂ ਤੇ ਮਤੰਗ ਨਹੀਂ ਦੇਤ, ਦੁਰਦ ਅਪਰ ਇਕ ਹੈ ਨਕੇਤ। ਦੂਤ ਕਹਿੰਦਾ ਕਿ ਇਸ ਕਰਕੇ ਗੁਰੂ ਨੇ ਆਖਿਆ ਕਿ ਪ੍ਰਸਾਦੀ ਹਾਥੀ ਮੈਂ ਦੇ ਨਹੀਂ ਸਕਦਾ, ਹੋਰ ਸਾਡੇ ਕੋਲ ਬਹੁਤ ਸਾਰੇ ਹਾਥੀ ਨੇ ਜਿਨੇ ਜੀ ਕਰਦਾ ਤੇ ਜਿਹੜਾ ਜੀ ਕਰਦਾ ਜਿਹੜੇ ਹਾਥੀ ਨੂੰ ਮਰਜ਼ੀ ਲੈ ਜਾਓ। ਸੋ ਲੈ ਜਾਓ ਕਾਜ ਕੋ ਸਾਰੋ, ਨਹੀਂ ਇਸ ਮੇ ਕੁਛ ਡਰ ਵਿਚਾਰੋ। ਦੂਤ ਕਹਿੰਦਾ ਕਿ ਗੁਰੂ ਜੀ ਕਹਿੰਦੇ ਨੇ ਕਿ ਹੋਰ ਭਾਵੇਂ ਕੋਈ ਵੀ ਹਾਥੀ ਲੈ ਕੇ ਆਪਣੇ ਕਾਰਜ ਨੂੰ ਸਵਾਰ ਲਓ, ਪਰ ਇਹ ਹਾਥੀ ਮੈਂ ਦੇ ਨਹੀਂ ਸਕਦਾ। ਤੁਸੀਂ ਇਹ ਨਾ ਸਮਝੋ ਕਿ ਮੈਂ ਕਿਸੇ ਪ੍ਰਕਾਰ ਦਾ ਟਾਲਾ ਕਰ ਰਿਹਾ, ਇਹ ਮੈਂ ਸੱਚੀ ਗੱਲ ਕਹਿੰਦਾ। ਨਿਜ ਸਿੱਖਿਆਣ ਕੀ ਪੁਣ ਬੜਿਆਈ, ਕਹਿ ਕਰ ਬਹੁ ਬਿਦ ਤੇ ਸਮਝਾਈ। ਕਹਿੰਦਾ ਕਿ ਇਸ ਤੋਂ ਬਾਅਦ ਗੁਰੂ ਨੇ ਆਪਣੇ ਸਿੱਖਾਂ ਦੀਆਂ ਬਹੁਤ ਸਾਰੀਆਂ ਵਡਿਆਈਆਂ ਨੂੰ ਮੇਰੇ ਸਾਹਮਣੇ ਬਿਆਨ ਕੀਤਾ। ਪ੍ਰਿਆ ਕਿਰ ਪਾਲਕੋ ਭਗਤ ਜਥਾ ਹੈ, ਗੁਰ ਕਰ ਮੈਂ ਸਿੱਖ ਲਖੋ ਤਥਾ ਹੈ। ਦੂਤ ਕਹਿੰਦਾ ਕਿ ਸਤਿਗੁਰਾਂ ਨੇ ਆਖਿਆ ਕਿ ਪਰਮੇਸ਼ਰ ਨੂੰ ਪਿਆਰੇ ਹਨ ਜਿਵੇਂ ਭਗਤ, ਇਸੇ ਤਰ੍ਹਾਂ ਮੈਨੂੰ ਵੀ ਆਪਣੇ ਜਿਹੜੇ ਸਿੱਖ ਨੇ ਉਹ ਬੜੇ ਪਿਆਰੇ ਨੇ। ਤਿੰਨ ਕੋ ਕਹਿਓ ਨਾ ਮੋਰਿਓ ਜਾਈ, ਯਾਂ ਤੇ ਗਜ ਨਾ ਦੈਣ ਬਣ ਆਈ। ਇਸ ਕਰਕੇ ਗੁਰੂ ਨੇ ਆਖਿਆ ਕਿ ਮੈਂ ਆਪਣੇ ਸਿੱਖਾਂ ਦੀ ਆਖੀ ਹੋਈ ਬੇਨਤੀ ਨੂੰ ਕਦੇ ਮੋੜ ਨਹੀਂ ਸਕਦਾ, ਇਸ ਕਰਕੇ ਮੈਂ ਹਾਥੀ ਤੁਹਾਨੂੰ ਨਹੀਂ ਦੇ ਸਕਦਾ। ਇਮ ਰੁਖ ਲਖ ਮੈਂ ਰੁਖ ਸਦਲੀਨੀ, ਇਹ ਨਹੀਂ ਦੇਹ ਕਬ ਨਿਸ਼ਚੈ ਕੀਨੀ। ਦੂਤ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਜਦੋਂ ਗੁਰੂ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਤੇ ਫਿਰ ਮੈਂ ਉਹਨਾਂ ਦੇ ਇਰਾਦੇ ਨੂੰ ਜਾਣ ਲਿਆ ਤੇ ਫਿਰ ਮੈਂ ਆਉਣ ਦੀ ਆਗਿਆ ਮੰਗੀ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਹਾਥੀ ਨਹੀਂ ਦੇਣਾ।
ਭੀਮ ਚੰਦ ਸੈਲਿੰਦਰ ਬਿਲੰਦੈ,
ਮਨ ਗਿਰ ਕੋ ਬਚ ਬਜਰ ਮੰਨਿੰਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਜਦੋਂ ਆਪਣੇ ਦੂਤ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਨੇ ਤੇ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਉਹਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਾ। ਮਨ ਗਿਰ ਕੋ ਬਜ ਬਜਰ ਮੰਨਿੰਦਾ, ਭਾਵ ਕਿ ਰਾਜੇ ਨੂੰ ਮਨ ਰੂਪੀ ਪਹਾੜ ਨੂੰ ਉਹ ਜਿਹੜੇ ਆਖੇ ਹੋਏ ਦੂਤ ਦੇ ਬਚਨ ਸੀ ਉਹ ਬੱਜਰ ਦੇ ਵਾਂਗ ਲੱਗੇ। ਲਾਖਤ ਖਿਸਿਓ ਦੁੱਖ ਕੋ ਪਾਇਓ, ਹੋਏ ਪ੍ਰਿਥਕ ਪੁਣ ਮਤੋ ਪਕਾਇਓ। ਗੁੱਸੇ ਦੇ ਵਿੱਚ ਬਹੁਤ ਹੀ ਜ਼ਿਆਦਾ ਰਾਜਾ ਭੀਮ ਚੰਦ ਦੁਖੀ ਹੋਇਆ, ਫਿਰ ਉਸਨੇ ਸਾਰਿਆਂ ਤੋਂ ਵੱਖਰਾ ਹੋ ਕੇ ਮਤਾ ਪਕਾਇਆ। ਇੱਕ ਵਜ਼ੀਰ ਦੂਸਰ ਕੁਟਵਾਲ, ਦੋਇ ਤ੍ਰੈ ਅਪਰ ਨਿਕਟ ਬੈਠਾਲ। ਇੱਕ ਵਜ਼ੀਰ ਨੂੰ, ਦੂਸਰੇ ਕੋਤਵਾਲ ਨੂੰ ਤੇ ਹੋਰ ਜਿਹੜੇ ਮੁੱਖ ਉਹਦੇ ਪੰਜ ਚਾਰ ਆਦਮੀ ਸਨ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਬਿਠਾਇਆ। ਹਿਰਦੈ ਕੋਪ ਜਿਸ ਕੇ ਬਹੁ ਜਾਗਾ, ਜਾਨੋ ਗੁਰੂ ਬਸੇ ਹਮ ਜਾਗਾ। ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਗੁੱਸਾ ਹੈ ਕਿ ਮੇਰੇ ਮੰਗਣ ਦੇ ਉੱਤੇ ਵੀ ਗੁਰੂ ਨੇ ਮੈਨੂੰ ਹੱਥ ਹੀ ਨਹੀਂ ਦਿੱਤਾ। ਕਵੀ ਜੀ ਲਿਖਦੇ ਨੇ, ਜਾਨੋ ਗੁਰੂ ਬਸੈ ਹਮ ਜਾਗਾ, ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਗੁਰੂ ਸਾਡੀ ਰਿਆਸਤ ਦੇ ਵਿੱਚ ਵਸਦਾ। ਬਲ ਤੇ ਧਨ ਚਾਹੀਏ ਤਾਂ ਹਮ ਲੇ, ਤਾਂ ਅਨੰਦਪੁਰ ਬਸਬੋ ਦੇ। ਕਹਿੰਦਾ ਕਿ ਬਲ ਦੇ ਨਾਲ ਜਾਂ ਧਨ ਦੇ ਨਾਲ ਜਿਹੜਾ ਵੀ ਸਾਨੂੰ ਚਾਰਾ ਕਰਨਾ ਪਵੇ ਉਹ ਅਸੀਂ ਚਾਰਾ ਕਰਾਂਗੇ ਤੇ ਅਨੰਦਪੁਰ ਦੇ ਵਿੱਚ ਉਸ ਨੂੰ ਵਸਣ ਨਹੀਂ ਦਿਆਂਗੇ ਕਿਉਂਕਿ ਉਸਨੇ ਸਾਡੀ ਗੱਲ ਨਹੀਂ ਮੰਨੀ। ਸੋ ਸਭ ਬਾਤ ਕਹੂੰ ਰਹਿ ਗਈ, ਤਿਸਨੇ ਜਾਚੀ ਵਸਤ ਨਾ ਦਈ। ਕਹਿੰਦਾ ਰਾਜਾ ਕਿ ਸਾਡੀ ਰਿਆਸਤ ਦੇ ਵਿੱਚ ਵਸਦਾ ਹੈ, ਸਾਡੀ ਆਗਿਆ ਦੇ ਵਿੱਚ ਉਸ ਨੂੰ ਚੱਲਣਾ ਚਾਹੀਦਾ ਸੀ, ਇਸ ਤੋਂ ਇਲਾਵਾ ਉਹਨੂੰ ਚਾਹੀਦਾ ਸੀ ਕਿ ਮਾਮਲਾ ਸਾਡੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕਰਦਾ। ਇਹ ਤੇ ਗੱਲ ਬੜੀ ਦੂਰ ਦੀ ਰਹਿ ਗਈ ਹੈ, ਉਸਨੇ ਤੇ ਸਾਡੀ ਮੰਗ ਕਰਨ ਦੇ ਉੱਤੇ ਵੀ ਸਾਨੂੰ ਚੀਜ਼ ਨਹੀਂ ਦਿੱਤੀ।
ਅਪਰ ਦੇਸ ਕੈਸੇ ਮਨ ਲਿਆਵੇ, ਜਾਨੀ ਪਰ ਬਿਗਰ ਗੁਰ ਜਾਵੇ।
ਕਹਿੰਦਾ ਕਿ ਹੋਰ ਉਸਨੇ ਸਾਨੂੰ ਕੀ ਸਹਾਇਤਾ ਤੇ ਕੀ ਮਦਦ ਦੇਣੀ ਹੈ, ਉਹ ਤੇ ਇੱਕ ਹਾਥੀ ਨਹੀਂ ਦੇ ਸਕਿਆ। ਇਸ ਕਰਕੇ ਰਾਜਾ ਸਾਰਿਆਂ ਆਪਣੇ ਮੁੱਖ ਵਜ਼ੀਰਾਂ ਨੂੰ ਮੁਸਾਹਿਬਾਂ ਨੂੰ ਸੁਣਾ ਕੇ ਕਹਿੰਦਾ ਕਿ ਲੱਗਦਾ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਡੇ ਨਾਲ ਵਿਗੜ ਜਾਏਗਾ।
ਹੋ ਇਹ ਜੰਗ ਆਛੈ ਕੇ ਪਾਛੈ, ਇਸ ਪ੍ਰਕਾਰ ਜੇ ਨਿਤ ਪ੍ਰਤੀ ਬਾਛੈ।
ਕਹਿੰਦਾ ਕਿ ਜੇਕਰ ਨਿਤਾ ਪ੍ਰਤੀ ਇਸੇ ਤਰ੍ਹਾਂ ਉਹ ਕਰਦਾ ਰਿਹਾ ਤੇ ਮੈਨੂੰ ਇਹ ਸੰਭਾਵਨਾ ਹੈ ਕਿ ਅੱਗੇ ਜਾਂ ਪਿੱਛੇ ਜੰਗ ਜ਼ਰੂਰ ਹੋਵੇ।
ਪ੍ਰਥਮ ਜਾਚਨਾ ਕੀਨ ਸਹਾਥੀ, ਦਿਓ ਨਹੀਂ ਰਸ ਰਾਖਿਓ ਨਾ ਸਾਥੀ।
ਅੱਜ ਪਹਿਲੀ ਵਾਰੀ ਮੈਂ ਗੁਰੂ ਤੋਂ ਇੱਕ ਹਾਥੀ ਦੀ ਮੰਗ ਕੀਤੀ ਹੈ ਪਰ ਉਸਨੇ ਹਾਥੀ ਨਹੀਂ ਦਿੱਤਾ, ਭਾਵ ਕਿ ਮੇਰੇ ਨਾਲ ਉਹਨੇ ਰਸ ਨਹੀਂ ਰੱਖਿਆ।
ਯਾਂ ਤੇ ਸੰਦ ਨਹੀਂ ਬਣ ਆਵੇ, ਜੇ ਬਿਗੜੇ ਨਹੀਂ ਬਸਬੇ ਪਾਵੇ।
ਇਸ ਕਰਕੇ ਗੁਰੂ ਦੇ ਨਾਲ ਜਿਹੜੀ ਸੰਧੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਬਣ ਨਹੀਂ ਸਕਦੀ, ਜੇ ਬਿਗੜੇ ਨਹੀਂ ਬਸਬੋ ਪਾਵੇ। ਪਰ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਕਿ ਜੇ ਗੁਰੂ ਸਾਡੇ ਨਾਲ ਵਿਗੜੇਗਾ ਤੇ ਫਿਰ ਆਨੰਦਪੁਰ ਦੇ ਵਿੱਚ ਉਹ ਵਸ ਨਹੀਂ ਸਕਦਾ।
ਅਬ ਮੈਂ ਛਿਮਾ ਧਾਰ ਕਰ ਰਹੋ, ਪੁਣੇ ਅਨੀਤ ਠਾਨਤ ਕਿਮ ਸਹੋ।
ਰਾਜਾ ਭੀਮ ਚੰਦ ਕਹਿੰਦਾ ਕਿ ਜੇਕਰ ਮੈਂ ਇਸ ਵੇਲੇ ਗੁਰੂ ਨੂੰ ਖਿਮਾ ਕਰ ਦੇਵਾਂ ਤੇ ਫਿਰ ਉਹ ਟਲੇਗਾ ਨਹੀਂ, ਉਹ ਹੋਰ ਵੀ ਜ਼ਿਆਦਾ ਕੋਈ ਅਨੀਤੀ ਦੀ ਗੱਲ ਕਰੇਗਾ ਤੇ ਮੈਂ ਉਸ ਨੂੰ ਕਿਵੇਂ ਸਹਿਣ ਕਰਾਂਗਾ।
ਦੇਸ਼ ਵਿਖੇ ਦੁੰਦਬ ਬਜਵਾਵੇ, ਮਨ ਪਾਵਤ ਜਿਤ ਕਿਤ ਫਿਰ ਜਾਵੇ।
ਕਹਿੰਦਾ ਕਿ ਸਾਰੀ ਬਿਲਾਸਪੁਰ ਰਿਆਸਤ ਦੇ ਵਿੱਚ ਉਹ ਵੱਡਾ ਨਗਾਰਾ ਖੜਕਾਉਂਦਾ ਹੈ, ਸ਼ਿਕਾਰ ਖੇਡਦਾ ਹੈ, ਮਨ ਪਾਉਂਦੀਆਂ ਸਾਰੀਆਂ ਗੱਲਾਂ ਕਰਦਾ ਹੈ, ਪਰ ਮੈਂ ਇਸ ਗੱਲ ਤੋਂ ਉਹਨੂੰ ਮਾਫ਼ ਕੀਤਾ ਕਿ ਚਲੋ ਕੋਈ ਗੱਲ ਨਹੀਂ, ਪਰ ਹੁਣ ਉਸਨੇ ਹੱਦ ਕਰ ਦਿੱਤੀ।
ਅਵਨੀ ਰੋਕਣ ਕੋ ਜਿਹ ਆਛੈ, ਚਮੂ ਬਟੋਰ ਤਿਓਜ ਪਰ ਕਾਸ਼ੈ।
ਭੀਮ ਚੰਦ ਕਹਿੰਦਾ ਕਿ ਮੈਨੂੰ ਤੇ ਲੱਗਦਾ ਹੈ ਕਿ ਸਾਡੀ ਰਾਜ ਦੀ ਰਿਆਸਤ ਨੂੰ ਉਹ ਦੱਬਣ ਦੇ ਵਾਸਤੇ ਫਿਰਦਾ ਹੈ, ਉਹਦਾ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਇਰਾਦਾ ਹੈ, ਇਸ ਕਰਕੇ ਬਹੁਤੀ ਸਾਰੀ ਫੌਜ ਨੂੰ ਉਹ ਹੌਲੀ ਹੌਲੀ ਇਕੱਠਾ ਕਰ ਰਿਹਾ।
ਅਪਰ ਬਾਤ ਜਿਮ ਕਿਮ ਹੋਏ ਪਾਛੇ ਅਬ ਮਤੰਗ ਜੋ ਜਾਚਨ ਬਾਛੇ,
ਕਹਿੰਦਾ ਕਿ ਹੋਰ ਤੇ ਸਾਰੀਆਂ ਗੱਲਾਂ ਫੇਰ ਵੀ ਹੋ ਜਾਣਗੀਆਂ, ਪਰ ਮੈਂ ਜਿਹੜਾ ਹਾਥੀ ਮੰਗਿਆ ਹੋਇਆ ਉਹਨੂੰ ਹਾਸਲ ਕਰਕੇ ਹੀ ਰਵਾਂਗਾ।
ਚਾਹੀਏ ਲੈ ਬੋ ਹਮੇ ਜ਼ਰੂਰਾ ਜਿਸ ਤੇ ਕਹਿਬੋ ਹੋਵੇ ਪੂਰਾ।
ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਇੱਕ ਵਾਰੀ ਇਹ ਜਿਹੜੀ ਗੱਲ ਹੈ ਆਪਣੇ ਮੂੰਹ ਦੇ ਵਿੱਚੋਂ ਕੱਢ ਦਿੱਤੀ ਹੈ, ਇਸ ਕਰਕੇ ਮੈਂ ਜ਼ਰੂਰ ਹੀ ਆਪਣੀ ਆਖੀ ਹੋਈ ਗੱਲ ਨੂੰ ਪੂਰਾ ਕਰਾਂਗਾ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ।
ਇਮ ਹਿਤ ਮਸਲਤ ਮੋਹ ਬਤਾਵੋ ਕਹਿ ਤੁਮ ਵਿਖੇ ਜਾਏ ਕੋ ਲਿਆਵੋ।
ਸਾਰਿਆਂ ਮੁੱਖ ਵਜ਼ੀਰਾਂ ਨੂੰ ਕਹਿੰਦਾ ਹੈ ਕਿ ਜਾਂ ਤੇ ਕੋਈ ਲਿਆਉਣ ਦਾ ਮੈਨੂੰ ਤੁਸੀਂ ਉਪਾਅ ਦੱਸੋ ਤੇ ਜਾਂ ਫਿਰ ਤੁਸੀਂ ਤੁਹਾਡੇ ਵਿੱਚੋਂ ਕੋਈ ਜਾਵੇ ਤੇ ਹਾਥੀ ਨੂੰ ਲੈ ਕੇ ਆਏ।
ਜੇ ਨਾ ਦੇਹ ਤੋਂ ਵਧੈ ਬਖੇਰਾ ਕਰ ਨਿਜ ਦਲ ਕੋ ਬਲ ਤਿਸ ਬੇਰਾ।
ਜੇ ਗੁਰੂ ਹਾਥੀ ਨਹੀਂ ਦੇਵੇਗਾ ਤੇ ਫਿਰ ਬਹੁਤ ਜ਼ਿਆਦਾ ਬਖੇੜਾ ਖੜਾ ਹੋਵੇਗਾ, ਵੱਡੀ ਫੌਜ ਨੂੰ ਇਕੱਤਰ ਕਰਕੇ ਫਿਰ ਗੁਰੂ ਦੇ ਨਾਲ ਜੰਗ ਲੜਿਆ ਜਾਏਗਾ।
ਇਤ ਦੇਸ਼ ਤੇ ਉਹ ਰੜ ਕਰ ਆਹਰ ਗਿਰ ਕੇ ਦੇਸ਼ ਨਿਕਾਸੋ ਬਾਹਰ,
ਕਹਿੰਦਾ ਫਿਰ ਉਦਮ ਕਰਕੇ ਅਸੀਂ ਚੜਾਈ ਕਰਾਂਗੇ ਤੇ ਪਹਾੜੀ ਰਿਆਸਤ ਦੇ ਵਿੱਚੋਂ ਗੁਰੂ ਨੂੰ ਬਾਹਰ ਕੱਢ ਦਿਆਂਗੇ।
ਭੀਮ ਚੰਦ ਕੋ ਕਹਿਣ ਘੁਟਾਲਾ ਸੁਣਿਓ ਮੁਸਾਹਿਬ ਸਭ ਤਿਸ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਖੋਟੀ ਤਰ੍ਹਾਂ ਦੀਆਂ ਗੱਲਾਂ ਸਨ ਉਹਨਾਂ ਨੂੰ ਸਾਰਿਆਂ ਮੁਸਾਹਿਬਾਂ ਨੇ ਸੁਣਿਆ।
ਰਾਜੇ ਤੀਰ ਵਜ਼ੀਰ ਸਦੀਰ ਬੋਲਿਓ ਦੇਵੇ ਬੁੱਧ ਗਹੀਰ।
ਰਾਜੇ ਭੀਮ ਚੰਦ ਦਾ ਜਿਹੜਾ ਮੁੱਖ ਵਜ਼ੀਰ ਸੀ ਉਹ ਬਹੁਤ ਹੀ ਜ਼ਿਆਦਾ ਕਵੀ ਜੀ ਲਿਖਦੇ ਨੇ ਧੀਰਜ ਵਾਲਾ ਸੀ, ਫਿਰ ਉਸਨੇ ਧੀਰਜ ਦੇ ਨਾਲ ਰਾਜੇ ਭੀਮ ਚੰਦ ਨੂੰ ਗਿਆਨ ਦੀ ਗੱਲ ਕਹਿ ਕੇ ਸਮਝਾਉਣ ਦਾ ਯਤਨ ਕੀਤਾ।
ਤੁਮ ਕੋ ਉਚਿਤ ਨਹੀਂ ਅਸ ਬਾਤੀ ਗੁਰਸੰਗ ਬੈਰ ਕਰਨ ਬਖੇਆਤੀ।
ਭੀਮ ਚੰਦ ਨੂੰ ਉਸਦਾ ਵਜ਼ੀਰ ਕਹਿੰਦਾ ਕਿ ਹੇ ਰਾਜਾ ਸਾਹਿਬ ਇਸ ਤਰ੍ਹਾਂ ਦੀ ਗੱਲ ਕਰਨੀ ਤੁਹਾਡੇ ਵਾਸਤੇ ਬਿਲਕੁਲ ਵੀ ਯੋਗ ਨਹੀਂ, ਗੁਰੂ ਦੇ ਨਾਲ ਪ੍ਰਗਟ ਰੂਪ ਦੇ ਵਿੱਚ ਵੈਰ ਵਧਾਉਣਾ ਨਹੀਂ ਚਾਹੀਦਾ।
ਸ੍ਰੀ ਗੁਰ ਨਾਨਕ ਕੀ ਇਹ ਗਾਦੀ ਨਿੰਦਾ ਖੇਦ ਲਹਿ ਨਹੀਂ ਬਾਦੀ।
ਕਹਿੰਦਾ ਕਿ ਰਾਜਾ ਇਹ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਹੈ ਜਿਹਦੇ ਉੱਤੇ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਨੇ।
ਨਿੰਦਾ ਖੇਦ ਲਹਿ ਬਨਵਾਦੀ,
ਭਾਵ ਕਿ ਇਹਨਾਂ ਦੀ ਨਿੰਦਿਆ ਤੇ ਲੜਾਈ ਕਰਨ ਵਾਲਾ ਹਮੇਸ਼ਾ ਦੁੱਖਾਂ ਨੂੰ ਹੀ ਪਾਉਂਦਾ।
ਕਰਾਮਾਤ ਸਾਹਿਬ ਅਵਤਾਰਾ ਜਿਨ ਆਗੈ ਨਮਰੀ ਜਗ ਸਾਰਾ।
ਸਤਿਗੁਰੂ ਜੀ ਕਰਾਮਾਤਾਂ ਦੇ ਸਾਹਿਬ ਨੇ, ਪ੍ਰਭੂ ਦਾ ਅਵਤਾਰ ਨੇ ਜਿਨ੍ਹਾਂ ਦੇ ਅੱਗੇ ਸਾਰੀ ਦੁਨੀਆ ਨਿੰਦੀ।
ਦਾਸ ਬਣੇ ਬਾਛਤ ਸਭ ਪਾਵੇ ਬਾਦ ਕਰੇ ਟਿਗ ਕੀ ਨਿਸ਼ਟਾਵੇ।
ਰਾਜੇ ਨੂੰ ਵਜ਼ੀਰ ਸਮਝਾਉਣ ਦਾ ਯਤਨ ਕਰਦਾ ਹੈ ਕਿ ਜਿਹੜਾ ਵੀ ਦਾਸ ਬਣ ਕੇ ਕਿਸੇ ਵੀ ਪ੍ਰਕਾਰ ਦੀ ਮੰਗ ਮੰਗਦਾ ਹੈ ਉਹਦੀ ਮੰਗ ਪੂਰੀ ਹੁੰਦੀ ਹੈ, ਬਾਦ ਕਰੇ ਟਿਗ ਕੀ ਨਿਸ਼ਟਾਵੇ, ਪਰ ਜਿਹੜਾ ਵੀ ਝਗੜਾਲੂ ਹੋ ਕੇ ਕੋਈ ਵਸਤੂ ਦੀ ਮੰਗ ਕਰਦਾ ਉਹਦੀਆਂ ਪਹਿਲੀਆਂ ਜਿਹੜੀਆਂ ਵਸਤੂਆਂ ਨੇ ਉਹ ਵੀ ਨਸ਼ਟ ਹੋ ਜਾਂਦੀਆਂ।
ਕਹਾਂ ਬਾਤ ਕੁੰਚਰ ਕੀ ਹੈ ਤਿਸ ਬਿਨ ਅਟਕ ਕਾਜ ਕੋ ਰਹੇ।
ਮਾਮੂਲੀ ਜੀ ਗੱਲ ਹੈ ਹਾਥੀ ਦੀ, ਇਸ ਹਾਥੀ ਦੀ ਗੱਲ ਦੇ ਉੱਤੇ ਵਿਗਾੜ ਪੈਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਹਾਥੀ ਤੋਂ ਬਗੈਰ ਦੱਸੋ ਕਿ ਤੁਹਾਡਾ ਕਿਹੜਾ ਕੰਮ ਅੜਿਆ ਹੋਇਆ।
ਤੁਮ ਰਾਜੇ ਪਾਲੋ ਨਿਜ ਤਰਨੀ ਚਾਹੀਏ ਅਦਕ ਤੀਰ ਕੋ ਤਰਨੀ।
ਰਾਜੇ ਭੀਮ ਚੰਦ ਨੂੰ ਵਜ਼ੀਰ ਕਹਿੰਦਾ ਕਿ ਤੂੰ ਰਾਜਾ ਹੈ, ਪ੍ਰਜਾ ਦਾ ਪਾਲਣ ਕਰਨ ਵਾਲਾ ਹੈ, ਇਸ ਕਰਕੇ ਤੈਨੂੰ ਚਾਹੀਦਾ ਕਿ ਚੰਗੇ ਤਰੀਕੇ ਦੇ ਨਾਲ ਆਪਣੀ ਪ੍ਰਜਾ ਨੂੰ ਪਾਲੋ। ਅਧਿਕ ਧੀਰ ਕੋ ਧਰਨੀ ਮਾਨੋ, ਭਾਵ ਕੇ ਬਹੁਤੀ ਜ਼ਿਆਦਾ ਜਿਹੜੀ ਧਰਤੀ ਵਰਗੀ ਧੀਰਜ ਹੈ ਉਹ ਤੁਹਾਨੂੰ ਮਨ ਦੇ ਵਿੱਚ ਰੱਖਣੀ ਚਾਹੀਦੀ।
ਰਾਜਨੀਤ ਕੇ ਬਰਤਨ ਵਾਰੇ, ਸਰਬ ਸ਼ਾਸਤਰਨ ਸੁਣੋ ਸੁਧਾਰੇ।
ਤੁਸੀਂ ਰਾਜਨੀਤੀ ਨੂੰ ਵਰਤਣ ਵਾਲੇ ਹੋ, ਭਾਵ ਕੇ ਰਾਜਨੀਤੀ ਨੂੰ ਜਾਣਨ ਵਾਲੇ ਹੋ, ਇਸ ਤੋਂ ਇਲਾਵਾ ਵੇਦ ਸ਼ਾਸਤਰਾਂ ਦੇ ਸਿਧਾਂਤ ਨੂੰ ਤੁਸੀਂ ਸੁਣਿਆ ਹੋਇਆ।
ਦੁਐਸ਼ ਕੇ ਸੰਦ ਕਰਨ ਕੇ ਸੰਗਾ, ਉਚਤਾ ਨੁਚਿਤ ਵਿਚਾਰੋ ਚੰਗਾ।
ਭਾਵ ਕੇ ਦੁਐਸ਼ ਕਿਸ ਦੇ ਨਾਲ ਕਰੀਦਾ ਹੈ, ਮਿਲਾਪ ਕਿਸ ਦੇ ਨਾਲ ਕਰਕੇ ਰੱਖੀਦਾ ਹੈ, ਇਹ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਪਤਾ ਹੈ।
ਬਣੋ ਵਿਰੋਧੀ ਗੁਰ ਕੇ ਜਬੈ, ਹਾਸਲ ਕਹਾਂ ਕੋ ਤੁਮ ਬਬ ਤਬੈ।
ਵਜ਼ੀਰ ਕਹਿੰਦਾ ਕਿ ਜੇਕਰ ਤੁਸੀਂ ਗੁਰੂ ਦੇ ਵਿਰੋਧੀ ਬਣੋਗੇ ਤੇ ਦੱਸੋ ਕਿ ਤੁਹਾਡੀ ਕਿਹੜੀ ਮੁਰਾਦ ਪੂਰੀ ਹੋਵੇਗੀ।
ਨਾਹਕ ਪਾਵੋ ਗਰੇ ਲੜਾਈ, ਕੋ ਜਾਣੈ ਕੈਸੂ ਬਨ ਜਾਈ।
ਵਜ਼ੀਰ ਕਹਿੰਦਾ ਕਿ ਬੇਕਾਰ ਦੇ ਵਿੱਚ ਹੀ ਤੁਸੀਂ ਲੜਾਈ ਨੂੰ ਆਪਣੇ ਗਲ ਦੇ ਨਾਲ ਲਾ ਰਹੇ ਹੋ, ਕਿਉਂਕਿ ਯੁੱਧ ਦੇ ਵਿੱਚ ਕੋਈ ਚੀਜ਼ ਨਿਸ਼ਚਿਤ ਨਹੀਂ ਹੁੰਦੀ। ਯੁੱਧ ਦੇ ਵਿੱਚ ਕੁਝ ਵੀ ਹੋ ਸਕਦਾ, ਇਹ ਨਹੀਂ ਹੋ ਸਕਦਾ ਕਿ ਤੇਰੀ ਜਿੱਤ ਹੋਵੇਗੀ, ਰਾਜਾ ਤੂੰ ਹਾਰ ਵੀ ਸਕਦਾ।
ਅਪਰ ਸੁਣੋ ਤੁਮ ਕਹੋ ਇੱਕ ਆਛੀ, ਜੇ ਗੁਰ ਸੰਗ ਸੰਦ ਕਹੋ ਬਾਛੀ।
ਵਜ਼ੀਰ ਕਹਿੰਦਾ ਕਿ ਹੋਰ ਮੈਂ ਗੱਲ ਤੁਹਾਨੂੰ ਸੁਣਾਉਣਾ ਹਾਂ, ਤੁਸੀਂ ਸੁਣੋ।
ਜੇ ਗੁਰ ਸੰਗ ਸੰਦ ਕੋ ਬਾਛੀ,
ਭਾਵ ਕੇ ਜੇਕਰ ਤੁਸੀਂ ਗੁਰੂ ਦੇ ਨਾਲ ਮੇਲ ਮਿਲਾਪ ਰੱਖੋਗੇ।
ਤੁਮ ਪਰ ਸਕੇ ਨ ਬਲ ਕੋ ਕਾਲਾ, ਆਏ ਗਰੇਸ਼ਰ ਜੇ ਮਹਿ ਪਾਲਾ।
ਜੇਕਰ ਗੁਰੂ ਦੇ ਨਾਲ ਮਿਲਾਪ ਬਣਾਈ ਰੱਖੋਗੇ ਤੇ ਫਿਰ ਹੋਰ ਜਿਹੜਾ ਵੀ ਕੋਈ ਪਹਾੜੀ ਰਾਜਾ ਹੈ ਉਹ ਕਦੇ ਵੀ ਤੁਹਾਡੇ ਉੱਤੇ ਚੜ ਕੇ ਨਹੀਂ ਆ ਸਕਦਾ।
ਕਲਗੀ ਧਰ ਕੋ ਰਹਿ ਦਬਾਉ, ਦੇਸ਼ ਨ ਕਾਲ ਸਕੈ ਕੋ ਪਾਉ।
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਹਰ ਇੱਕ ਦੇ ਉੱਤੇ ਦਬਾਅ ਹੋਵੇਗਾ, ਤੁਹਾਡੇ ਦੇਸ਼ ਦੇ ਵਿੱਚ ਕੋਈ ਵੀ ਹੋਰ ਰਾਜਾ ਪੈਰ ਤੱਕ ਪਾ ਨਹੀਂ ਸਕਦਾ।
ਚਿਤ ਮੈਂ ਕਰੋ ਵਿਚਾਰ ਵਿਸਾਲਾ, ਰਾਜਨੀਤ ਕੀ ਹੈ ਜਿਮ ਚਾਲਾ।
ਵਜ਼ੀਰ ਕਹਿੰਦਾ ਕਿ ਆਪਣੇ ਚਿੱਤ ਦੇ ਵਿੱਚ ਤੁਸੀਂ ਵੱਡੀ ਵਿਚਾਰ ਨੂੰ ਧਾਰਨ ਕਰੋ ਕਿ ਰਾਜਨੀਤੀ ਦੀ ਜਿਸ ਤਰ੍ਹਾਂ ਦੀ ਚਾਲ ਹੁੰਦੀ।
ਵੱਡ ਪਾਗਣ ਜਾਣੋ ਇਹ ਤਾਰਾ, ਜਿਸ ਤੇ ਆਣ ਗੁਰੂ ਪਗ ਧਰਾ।
ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਤੁਸੀਂ ਤੇ ਕਹਿੰਦੇ ਹੋ ਕਿ ਆਪਣੀ ਰਿਆਸਤ ਦੇ ਵਿੱਚੋਂ ਗੁਰੂ ਨੂੰ ਬਾਹਰ ਕੱਢ ਦਈਏ, ਪਰ ਦਰਅਸਲ ਸੱਚੀ ਗੱਲ ਇਹ ਹੈ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਜਿਨ੍ਹਾਂ ਭਾਗਾਂ ਤੇ ਕਰਕੇ ਗੁਰੂ ਨੇ ਤੁਹਾਡੀ ਇਸ ਰਿਆਸਤ ਦੇ ਵਿੱਚ ਆਪਣੇ ਪਵਿੱਤਰ ਚਰਨਾਂ ਨੂੰ ਪਾਇਆ।
ਚੱਲਿਓ ਆਏ ਜਿਹਾਂ ਜਗ ਜਾਲਾ, ਜੋ ਚਾਹਤ ਬਚ ਬੇ ਜਮ ਜਾਲਾ।
ਜਿਹੜੇ ਮਨੁੱਖ ਜਮਾਂ ਦੇ ਜਾਲ ਤੋਂ ਬਚਣਾ ਚਾਹੁੰਦੇ ਨੇ ਉਹ ਸਾਰੇ ਦੇ ਸਾਰੇ ਕਤਾਰਾਂ ਬਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਰਹੇ ਨੇ।
ਜੋ ਪੁਰਵਤ ਮਨ ਬਾਛਾ ਕਰੀ, ਤੈਨੇ ਆਗੇ ਬਪਰੋ ਕਿਆ ਕਰੀ।
ਵਜ਼ੀਰ ਕਹਿੰਦਾ ਕਿ ਜਿਹੜੇ ਸਤਿਗੁਰੂ ਜੀ ਹਰ ਇੱਕ ਦੇ ਮਨ ਦੀ ਭਾਵਨਾ ਨੂੰ ਪੂਰਿਆਂ ਕਰਦੇ ਨੇ ਉਹਨਾਂ ਦੇ ਸਾਹਮਣੇ ਇਹ ਛੋਟੇ ਜਿਹੇ ਹਾਥੀ ਦੀ ਅੜਾਉਣੀ ਕਿਉਂ ਪਾਈ।
ਘਟ ਘਟ ਪੇਵ ਨ ਤਿੰਨ ਕੋ ਛਾਨਾ, ਕਰਨ ਤੋਰ ਛਲ ਲੀਨ ਪਛਾਨਾ।
ਵਜ਼ੀਰ ਕਹਿੰਦਾ ਕਿ ਸਤਿਗੁਰੂ ਜੀ ਹਰ ਇੱਕ ਘਟ ਦੀ ਜਾਣਨ ਵਾਲੇ ਨੇ,
ਕਰਨ ਤੋਰ ਛਲ ਲੀਨ ਪਛਾਨਾ।
ਜਿਹੜਾ ਰਾਜਾ ਤੂੰ ਗੁਰੂ ਦੇ ਨਾਲ ਛਲ ਕਰਨਾ ਚਾਹੁੰਦਾ ਸੀ ਗੁਰੂ ਨੇ ਉਸ ਤੇਰੀ ਖੋਟੀ ਚਾਲ ਨੂੰ ਜਾਣ ਲਿਆ।
ਸਰਲ ਹਿਰਦੈ ਹੋਏ ਸੇਵਕ ਜਾਚੇ, ਤੋ ਦੇਤ ਦੁਰਦ ਗੁਰ ਸਾਚੇ।
ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਜੇਕਰ ਸਰਲਤਾ ਦੇ ਨਾਲ ਤੂੰ ਸਤਿਗੁਰਾਂ ਦਾ ਸੇਵਕ ਬਣ ਕੇ ਉਹਨਾਂ ਤੋਂ ਹਾਥੀ ਦੀ ਮੰਗ ਕਰਦਾ ਤੇ ਲੱਗਦਾ ਕਿ ਸਤਿਗੁਰੂ ਜੀ ਸੱਚੇ ਤੈਨੂੰ ਹਾਥੀ ਦੇ ਵੀ ਦਿੰਦੇ।
ਜੇ ਤੁਮ ਮਾਨੋ ਗੇ ਮਤ ਮੋਰਾ, ਕਰਨ
ਮਨ ਕਪਟ ਤੇ ਲਿਓ ਮਨ ਮੋਰਾ। ਕਹਿੰਦਾ ਕਿ ਜੇਕਰ ਤੁਸੀਂ ਮੇਰੀ ਆਖੀ ਹੋਈ ਗੱਲ ਨੂੰ ਮੰਨਦੇ ਹੋ, ਕਰਨ ਕਪਟ ਤੇ ਲਿਓ ਮਨ ਮੋਰਾ, ਤੇ ਕਪਟ ਵਾਲਾ ਜਿਹੜਾ ਮਨ ਤੁਸੀਂ ਬਣਾਇਆ ਹੋਇਆ ਉਸ ਨੂੰ ਦੂਰ ਕਰ ਦਿਓ। ਗੁਣ ਹੋਏ ਬ੍ਰਿੰਦ ਬਿਲੰਦ ਅਨੰਦਨ, ਗਵਣੋ ਦਰਸੋ ਪੁਰੀ ਅਨੰਦਨ। ਜੇਕਰ ਮੇਰੀ ਗੱਲ ਨੂੰ ਮੰਨਦੇ ਹੋ ਤੇ ਕਪਟ ਨੂੰ ਦੂਰ ਕਰਕੇ ਸਤਿਗੁਰਾਂ ਦਾ ਜਾ ਕੇ ਆਨੰਦਪੁਰ ਦੇ ਵਿੱਚ ਦਰਸ਼ਨ ਕਰੋ, ਇਸ ਦੇ ਨਾਲ ਬਹੁਤ ਜ਼ਿਆਦਾ ਵੱਡੇ ਗੁਣ ਤੇ ਆਨੰਦ ਹੋਣਗੇ। ਨਹੀਂ ਜੇ ਮਾਨੋ ਬੈਰ ਸੰਭਾਰੇ, ਭਾਰੇ ਅਵਗੁਣ ਪਰ ਬਿਗਾਰੇ। ਪਰ ਜੇਕਰ ਤੁਸੀਂ ਮੇਰੀ ਗੱਲ ਨੂੰ ਨਹੀਂ ਮੰਨੋਗੇ, ਵੈਰ ਨੂੰ ਸਾਂਭੋਗੇ, ਤੇ ਫਿਰ ਇਸ ਗੱਲ ਦੇ ਵਿੱਚ ਬਹੁਤ ਵੱਡੇ ਵਿਗਾੜ ਨੇ ਤੇ ਬਹੁਤ ਵੱਡੇ ਔਗਣ ਨੇ। ਸੇਵੋ ਲੇਹ ਪਦਾਰਥ ਚਾਰਾ, ਚਾਰਾ ਚਲਨ ਅਜ਼ਮਤ ਵਾਰਾ। ਜੇਕਰ ਗੁਰੂ ਨੂੰ ਸੇਵੋਗੇ ਤੇ ਚਾਰ ਪਦਾਰਥਾਂ ਦੀ ਪੂਰਤੀ ਹੋਵੇਗੀ, ਭਾਵ ਧਰਮ ਅਰਥ ਤੇ ਕਾਮ ਮੋਕਸ਼, ਇਹ ਚਾਰ ਪਦਾਰਥ ਵੱਡੇ ਮੰਨੇ ਗਏ ਨੇ। ਕਹਿੰਦਾ ਕਿ ਜੇਕਰ ਸੇਵੋਗੇ ਗੁਰੂ ਨੂੰ ਤੇ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਚਾਰਾ ਚਲੇ ਨਹੀਂ ਅਜਮਤ ਵਾਰਾ। ਗੁਰੂ ਜੀ ਕਰਾ ਮਾਤੀ ਨੇ, ਉਹਨਾਂ ਦੇ ਨਾਲ ਬਰਾਬਰੀ ਦਾ ਕੋਈ ਚਾਰਾ ਚੱਲ ਨਹੀਂ ਸਕਦਾ। ਵਾਰਾ ਸਾਰਾ ਆਏ ਨ ਤਿੰਨ ਸੋ ਬਣ ਕਰ ਜਾਚਨ ਜਿਨਸੋ। ਕਹਿੰਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਬਰਾਬਰੀ ਹੋ ਨਹੀਂ ਸਕਦੀ, ਉਹਨਾਂ ਦਾ ਮੁਕਾਬਲਾ ਤੁਸੀਂ ਕਰ ਨਹੀਂ ਸਕਦੇ। 300 ਬਣ ਕਰ ਜਾਚਨ ਜਿਨਸੋ, ਭਾਵ ਕੇ ਜਿਨ੍ਹਾਂ ਤੋਂ ਮੰਗਣਾ ਹੈ ਤਿੰਨਾਂ ਦੇ ਨਾਲ ਹਮੇਸ਼ਾ ਬਣਾ ਕੇ ਰੱਖੀ ਦੀ। ਇਤਿਆਦਿਕ ਸਿੱਖਿਆ ਕੋ ਦੀਨ, ਦੀਨ ਬਣੋ ਜੇ ਸੁਮਤ ਪਰ ਬੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੇ ਵਜ਼ੀਰ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰਾਜੇ ਨੂੰ ਸਿੱਖਿਆਵਾਂ ਦਿੱਤੀਆਂ ਨੇ ਤੇ ਆਖਿਆ ਹੈ ਕਿ ਦੀਨ ਬਣੋ ਹੇ ਸੁਮਤ ਪ੍ਰਵੀਨ, ਹੇ ਸ੍ਰੇਸ਼ਟ ਬੁੱਧੀ ਦੇ ਰਾਜਾ ਜੀ, ਤੁਸੀਂ ਦੀਨ ਹੋ ਕੇ ਸਤਿਗੁਰਾਂ ਦੇ ਸਾਹਮਣੇ ਜਾਚਨਾ ਕਰੋ। ਬੀਨ ਬੀਨ ਕਰ ਗੁਣ ਮਤ ਲੀਨ, ਲੀਨ ਆਨੰਦ ਜੇ ਗੁਰੂ ਰਸ ਪੀਨ। ਕਹਿੰਦਾ ਕਿ ਚੁਣ ਚੁਣ ਕੇ ਜਿਹੜੇ ਸ੍ਰੇਸ਼ਟ ਗੁਣ ਨੇ ਉਹ ਆਪਣੇ ਮਨ ਦੇ ਵਿੱਚ ਧਾਰਨ ਕਰਨੇ ਚਾਹੀਦੇ ਨੇ, ਤਾਂ ਕਿ ਆਨੰਦ ਦੀ ਪ੍ਰਾਪਤੀ ਹੋਵੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਜਾ ਸਕੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਗੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਪ੍ਰਸੰਗ ਨੂੰ ਅਰਜ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।